ਜਦੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਜਗਤ ਜਲੰਦੇ ਨੂੰ ਉਭਾਰਨ ਲਈ ਘਰ ਬਾਰ ਤਿਆਗ ਕੇ ਪ੍ਰਦੇਸ਼ਾਂ ਨੂੰ ਟੁਰੇ ਸਨ ਤਾਂ ਪਹਿਲਾਂ ਆਪ ਨੇ ਤੁਲੰਬੇ ਦੇ ਲਾਗਵਾਰ ਵਸਦੇ ਜਿਸ ਕੁਫਰਗੜ੍ਹ ਨੂੰ ਤੋੜਿਆ ਸੀ ਉਹ ਸੱਜਣ ਠੱਗ ਦਾ ਠੱਗੀ ਵਾਲਾ ਟਿਕਾਣਾ ਸੀ। ਇਸ ਭੁੱਲੇ ਹੋਏ ਜੰਤ ਨੂੰ ਰਸਤੇ ਪਾ ਕੇ ਇਸ ਦੇ ਪਾਪ ਗ੍ਰਹਿ ਨੂੰ ਗਿਰਵਾ ਕੇ ਪਹਿਲੀ ਧਰਮਸਾਲ ਬਣਵਾ ਕੇ ਆਪ ਅੱਗੇ ਟੁਰੇ ਸਨ। ਪੜ੍ਹੋ ਗੁਰੂ ਨਾਨਕ ਚਮਤਕਾਰ ਵਿੱਚ ਸੱਜਣ ਠੱਗ ਵਾਲਾ ਲੇਖ। ਰਸਤੇ ਵਿੱਚ ਅਨੇਕਾਂ ਜੀਵ ਤਾਰੇ, ਅਨੇਕਾਂ ਵੱਡੇ ਪਾਪੀ ਰਸਤੇ ਪਾ ਕੇ ਬਚਾਏ। ਛੇਕੜ ਆਪ ਆਸਾਮ ਪਹੁੰਚੇ। ਇੱਥੇ ਸਭ ਤੋਂ ਔਖਾ ਥਾਂ ਇੱਕ ਚੇਟਕੀ ਫਕੀਰਨ ਨੂਰ ਸ਼ਾਹ ਨਾਮੇ ਦਾ ਸੀ। ਪੜ੍ਹੋ ਗੁਰੂ ਨਾਨਕ ਚਮਤਕਾਰ ਵਿੱਚ ਨੂਰ ਸ਼ਾਹ ਨਿਸਤਾਰਾ ਨਾਮ ਦਾ ਲਿਖ। ਇਸ ਤ੍ਰਿਮਤ ਫਕੀਰ ਨੇ ਜੋ ਮਰਦਾਂ ਤੋਂ ਵਧੀਕ ਤਕੜੀ ਅਤੇ ਤ੍ਰਿਮਤਾਂ ਤੋਂ ਵਧੀਕ ਸਿਆਣੀ ਸੀ, ਬੜੇ ਬੜੇ ਦਾਨੇ ਅਤੇ ਸਿਆਣੇ ਸਾਧ ਅਮੀਰ ਅਤੇ ਵੱਡੇ ਲੋਕ ਚੇਲੇ ਬਣਾ ਰੱਖੇ ਸਨ। ਇਸ ਦੀ ਤ੍ਰਾਟਕ ਮੁਦਰਾ ਨੇੜੇ ਆਇਆਂ ਨੂੰ ਫਾਹ ਲੈਂਦੀ ਸੀ। ਇਸ ਦੇ ਰੁਪਏ ਨਾਲ ਛੱਡੇ ਦੂਰ ਦੂਤਣੀਆਂ ਦੂਰ ਨੇੜੇ ਤੋਂ ਲੋਕਾਂ ਨੂੰ ਇਸ ਦੇ ਜਸ ਗਾ ਗਾ ਕੇ ਇਸ ਦੇ ਫੰਦੇ ਵਿੱਚ ਫਸਾ ਦਿੰਦੇ ਸਨ। ਸ਼੍ਰੀ ਗੁਰੂ ਨਾਨਕ ਦੇਵ ਸੱਚ ਦੇ ਸੂਰਜ ਨੇ ਇਸ ਕੁਫਰਗੜ੍ਹ ਨੂੰ ਸੋਧਿਆ। ਇਹ ਬੀਬੀ ਸਿੱਧੇ ਰਾਸਤੇ ਪੈ ਗਈ। ਪਾਪ ਝੂਠ ਇਸ ਨੇ ਤਿਆਗ ਦਿੱਤੇ। ਜਦ ਇਹ ਵਾਹਿਗੁਰੂ ਜੀ ਦੇ ਨਾਮ ਦੇ ਰਾਸਤੇ ਪੈ ਗਈ ਤਾਂ ਸੁਭਾਗ ਹੋ ਗਈ। ਅਨੇਕਾਂ ਲੋਕ ਜੋ ਇਸ ਦੇ ਮਗਰ ਲੱਗ ਕੇ ਕੁਰਾਹੇ ਪੈ ਰਹੇ ਸਨ ਸੁਮਾਰਗ ਪੈ ਗਏ। ਇਹ ਭਾਰੀ ਦੁੱਖਾਂ ਦਾ ਟਿਕਾਣਾ ਸੁੱਖਾਂ ਵਿੱਚ ਬਦਲ ਕੇ ਹੁਣ ਸ਼੍ਰੀ ਗੁਰੂ ਜੀ ਨੂੰ ਇੱਕ ਹੋਰ ਟਿਕਾਣੇ ਦੀ ਸੂਹ ਪਈ ਕਿ ਜਿੱਥੇ ਪੁੰਨ ਦੇ ਭੁਲੇਵੇ ਪਾਪ ਵਰਤ ਰਿਹਾ ਸੀ, ਢਾਕੇ ਦੀ ਇੱਕ ਬਸਤੀ ਵਿੱਚ ਇੱਕ ਜ਼ਿਮੀਂਦਾਰ ਰਹਿੰਦਾ ਸੀ। ਜਾਪਦਾ ਹੈ ਕਿ ਇਹ ਗਿਰਾਂ ਢਾਕੇ ਦੇ ਇਲਾਕੇ ਵਿੱਚ ਕਿਤੇ ਸੀ। ਇਹ ਆਦਮੀ ਸੀ ਤਾਂ ਜ਼ਿਮੀਂਦਾਰ, ਪਰ ਇਸਦਾ ਕੀਤਾ ਇਹ ਗੱਲ ਹੋ ਚੁੱਕੀ ਸੀ ਕਿ ਇਹ ਦਿਨ ਨੂੰ ਰਾਹਾਂ ਖਹਿੜਿਆਂ ਵਿੱਚ ਅਤੇ ਹੋਰ ਥੇ ਧਾੜੇ ਮਾਰਦਾ ਮਰਵਾਉਂਦਾ ਸੀ ਅਤੇ ਰਾਤ ਵੇਲੇ ਚੋਰੀਆਂ ਕਰਵਾਉਂਦਾ ਸੀ। ਇਸ ਤਰ੍ਹਾਂ ਮਾਲ ਪਦਾਰਥ ਬਹੁਤ ਹੱਥ ਆ ਜਾਣ ਕਰਕੇ ਇਸ ਪਾਸ ਚੋਰ ਅਤੇ ਧਾੜਵੀ ਨੌਕਰ ਵੀ ਸਨ। ਪਰੰਤੂ ਇਸ ਭੁੱਲੇ ਹੋਏ ਜੀਵ ਨੂੰ ਇਹ ਸੋਝੀ ਕਿਤੋਂ ਪਈ ਹੋਈ ਸੀ ਕਿ ਪਾਪ ਪੁੰਨਾਂ ਦੇ ਬਦਲੇ ਵਟਾਂਦਰਾ ਖਾ ਜਾਂਦੇ ਹਨ। ਇਸ ਕਰਕੇ ਇਸ ਨੇ ਆਪਣੇ ਘਰ ਵਿੱਚ ਲੰਗਰ ਵਾਂਗੂ ਸਦਾ ਵਰਤ ਵੀ ਲਾਇਆ ਹੋਇਆ ਸੀ। ਇਤਨਾ ਖੁੱਲ੍ਹਾ ਸੀ ਇਹ ਸਦਾ ਵਰਤ ਕਿ ਜੋ ਜੀਵ ਆਵੇ ਤ੍ਰਿਪਤ ਹੋ ਕੇ ਜਾਵੇ, ਕਿਸੇ ਨੂੰ ਨਾਂਹ ਨਹੀਂ ਸੀ। ਇਸ ਜ਼ਿਮੀਂਦਾਰ ਨੇ ਜਿਸ ਨੂੰ ਭੂਮੀਆਂ ਕਰਕੇ ਲਿਖਿਆ ਹੈ ਆਪਣੇ ਗਿਰਾਂ ਦੇ ਲੋਕਾਂ ਨੂੰ ਕਹਿ ਛੱਡਿਆ ਸੀ ਕਿ ਜੇ ਕੋਈ ਸਾਧ ਫਕੀਰ ਆਵੇ ਮੇਰੇ ਘਰ ਕਰ ਦਿਓ, ਮਤ ਕੋਈ ਹੋਰ ਕਿਸੇ ਅਤਿਥੀ ਨੂੰ ਆਪਣੇ ਘਰ ਰੱਖੇ। ਜੋ ਕੋਈ ਰੱਖੇਗਾ ਤਾਂ ਮੈਂ ਉਸਦਾ ਘਰ ਬਾਰ ਲੁਟਾ ਦਿਆਂਗਾ। ਇਸਦਾ ਸਦਾ ਵਰਤ ਅੱਠੇ ਪਹਿਰ ਚੱਲਦਾ ਰਹਿੰਦਾ ਸੀ। ਕਿਸੇ ਵੇਲੇ ਕੋਈ ਆਵੇ ਰੋਟੀ ਖਾ ਕੇ ਜਾਂਦਾ ਸੀ। ਇਸ ਭੁੱਲੇ ਹੋਏ ਜੀਵ ਨੂੰ ਇਹ ਹਕੂਮਤ ਪਈ ਹੋਈ ਸੀ ਕਿ ਮੇਰੇ ਅੰਨਦਾਨ ਨਾਲ ਮੇਰਾ ਭਲਾ ਹੁੰਦਾ ਪਿਆ ਹੈ। ਮੈਂ ਜੋ ਧਾੜੇ ਚੋਰੀਆਂ ਦੇ ਪਾਪ ਕਰਦਾ ਕਰਾਉਂਦਾ ਹਾਂ ਉਹ ਮੈਨੂੰ ਨਹੀਂ ਲੱਗਦੇ, ਕਿਉਂਕਿ ਮੈਂ ਅੰਨਦਾਨ ਸਭ ਤੋਂ ਵੱਡਾ ਪੁੰਨ ਜੋ ਪਿਆ ਕਰਦਾ ਹਾਂ। ਨਾਲੇ ਕਦੇ ਇਹ ਵੀ ਸੋਚ ਲਿਆ ਕਰੇ ਕਿ ਐਡਾ ਵੱਡਾ ਸਦਾ ਵਰਤ ਜੋ ਮੈਂ ਟੋਰਨਾ ਹੋਇਆ ਇਹ ਪਦਾਰਥ ਬਿਨਾਂ ਕਿਵੇਂ ਟੁਰੇ। ਮੈਂ ਜੋ ਲੋਕਾਂ ਤੋਂ ਰੁਪਏ ਖੋਹ ਮਾਰ ਕੇ ਲੈਂਦਾ ਹਾਂ ਇਸ ਦੇ ਟੋਰਨ ਵਾਸਤੇ ਹੀ ਲੈਂਦਾ ਹਾਂ ਨਾ। ਸੱਜਣ ਠੱਗ ਅਤੇ ਹੋਰ ਇਹੋ ਜਿਹੇ ਭੁੱਲੇ ਹੋਏ ਲੋਕਾਂ ਨੂੰ ਜਿਨ੍ਹਾਂ ਨੂੰ ਸਤਿਗੁਰੂ ਨੇ ਤਾਰਿਆ ਸੀ, ਇਹ ਭੁਲੇਖਾ ਨਹੀਂ ਸੀ ਕਿ ਅਸੀਂ ਪੁੰਨ ਪਏ ਕਰਦੇ ਹਾਂ। ਉਹ ਜਾਣਦੇ ਸਨ ਕਿ ਇਹ ਪਾਪ ਕਰਮ ਹਨ। ਉਹਨਾਂ ਨੇ ਪੁੰਨ ਕਰਮਾਂ ਨੂੰ ਪਾਪ ਢੱਕਣੇ ਦਾ ਪਰਦਾ ਬਣਾਇਆ ਹੋਇਆ ਸੀ। ਪਰ ਇਸ ਧਾੜਵੀ ਨੂੰ ਆਪਣੇ ਪੁੰਨ ਕਰਮਾਂ ਨੇ ਭੁਲੇਵਾ ਪਾਇਆ ਹੋਇਆ ਸੀ ਕਿ ਮੈਂ ਪੁਰਸਵਾਰਥੀ ਹਾਂ ਅਤੇ ਪੁੰਨੀ ਹਾਂ। ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪੀੜਾ ਹਰਨ ਵਾਲੇ ਪਵਿੱਤਰ ਕੰਨਾਂ ਨੂੰ ਸੁਣ ਪਈ। ਇਹ ਸੋਏ ਅਤੇ ਦਿਲ ਦਰਵ ਗਿਆ ਕਿ ਇਸ ਮੂਰਖ ਦੇ ਹੱਥੋਂ ਕਸ਼ਟ ਪਾ ਰਹੀ ਸ੍ਰਿਸ਼ਟੀ ਦਾ ਉਧਾਰ ਕਰੀਏ, ਕੁਰਲਾ ਰਹੀ ਦੁਖੀ ਪ੍ਰਜਾ ਦਾ ਸੰਕਟ ਹਰਨ ਵਾਸਤੇ ਗੁਰੂ ਬਾਬੇ ਜੀ ਨੇ ਆਪਣੇ ਚਰਨ ਹੁਣ ਇਸ ਧਰਤੀ ਵੱਲ ਮੁੜੇ ਜਾਂਦੇ ਜਾਂਦੇ ਜਾਂ ਆਪ ਉਸ ਪਿੰਡ ਅਪੜੇ ਤਾਂ ਇੱਕ ਭਲੇ ਪੁਰਖ ਦੇ ਘਰ ਜਾ ਖੜੇ ਹੋਏ। ਉਸਨੇ ਦਰਸ਼ਨ ਕਰਕੇ ਸੁੱਖ ਪਾਇਆ। ਚਿਤ ਕੀਤੋਸ ਕਿ ਸੇਵਾ ਭਾਉ ਕਰਾਂ, ਅੰਨ ਖੁਲਾਵਾਂ ਅਤੇ ਰਾਤ ਪਾਸ ਰੱਖਾਂ। ਐਸਾ ਸੋਹਣੇ ਰੂਪ ਰੰਗ ਵਾਲੇ ਸਾਧੂ ਕਦੇ ਨਹੀਂ ਡਿੱਠੇ। ਪਰ ਫਿਰ ਭੂਮੀਏ ਦੇ ਭੈ ਕਰਕੇ ਡਰਿਆ ਅਤੇ ਕਹਿਣ ਲੱਗਾ, ਆਓ ਜੀਓ ਆਇਆਂ ਨੂੰ, ਬੈਠੋ, ਆਰਾਮ ਕਰੋ, ਸੇਵਾ ਦੱਸੋ, ਇਹ ਆਪ ਦਾ ਘਰ ਹੈ। ਪਰ ਹੇ ਹੰਸ ਰੂਪ ਜੀ, ਸਾਨੂੰ ਆਪਣੇ ਗ੍ਰਾਂ ਦੇ ਚੌਧਰੀ ਦਾ ਡਰ ਹੈ, ਜੋ ਵੱਡਾ ਜ਼ਿਮੀਂਦਾਰ ਅਤੇ ਬੜੇ ਪਦਾਰਥ ਵਾਲਾ ਹੈ ਅਤੇ ਬੜਾ ਸਦਾ ਵਰਤ ਲਾਇਆ ਹੋਇਆ ਹੈ। ਸੋ ਆਏ ਗਏ ਦੇ ਵਾਸਤੇ ਉਸਦਾ ਹੁਕਮ ਹੈ ਕਿ ਮਤ ਕੋਈ ਆਪਣੇ ਘਰ ਕਿਸੇ ਆਏ ਸੰਤ ਫਕੀਰ ਅਭਿਆਗਤ ਦਾ ਉਤਾਰਾ ਕਰਾਵੇ ਕਿ ਸੇਵਾ ਭਾਉ ਕਰੇ। ਸਭ ਕੋਈ ਜੋ ਆਵੇ ਮੇਰੇ ਘਰ ਪਹੁੰਚਾ ਦਿਓ। ਜੇ ਕੋਈ ਮੇਰੀ ਅਵਗਿਆ ਭੰਨੇਗਾ, ਉਸਦਾ ਘਰ ਮੈਂ ਭੰਨ ਲਵਾਂਗਾ। ਸੋ ਹੇ ਦੇਵ ਮੂਰਤੀ ਭਗਵਾਨ, ਆਓ ਮੈਂ ਆਪ ਨੂੰ ਉਸਦੇ ਘਰ ਪਹੁੰਚਾ ਆਵਾਂ। ਇਹ ਕਹਿ ਕੇ ਸਤਿਗੁਰੂ ਜੀ ਨੂੰ ਨਾਲ ਲੈ ਕੇ ਟੁਰ ਪਿਆ ਅਤੇ ਟੁਰਦਾ ਜਾਂਦਾ ਅਸਮਾਨਾਂ ਵੱਲ ਤੱਕਿਆਂ ਅਤੇ ਹਾਹ ਵਾਂਗੂ ਹਾਹ ਮਾਰ ਕੇ ਅਤੇ ਠੰਡਾ ਸਾਹ ਲੈ ਕੇ ਕਹਿਣ ਲੱਗਾ, ਹੇ ਨੀਲੇ ਨੀਲੇ ਪਰਦੇ ਦੇ ਓਹਲੇ ਰਹਿਣ ਵਾਲਿਆ, ਇਸ ਭੂਮੀਏ ਨੇ ਜਗਤ ਦੇ ਤਾਂ ਧਨ ਮਾਲ ਖੋਹ ਲਏ, ਪਰ ਸਾਡੇ ਪੁੰਨ ਕਰਮ ਵੀ ਖੋਹ ਲਏ। ਅਸੀਂ ਭਲਾਈਆਂ ਕਿਸ ਮੌਕੇ 'ਤੇ ਕਰੀਏ ਅਤੇ ਆਪਣੇ ਲਈ ਪੁੰਨਾਂ ਦਾ ਤੋਸ਼ਾ ਕਦੋਂ ਲੱਦੀਏ। ਚੰਗਾ ਹੋਵੇ ਜੇ ਇਹ ਸਾਡੇ ਵੀ ਘਰ ਬਾਰ ਲੁੱਟ ਲਵੇ, ਪਰ ਸਾਨੂੰ ਨੇਕੀਓਂ ਤਾਂ ਨਾ ਮਾਂਜੇ। ਇਹ ਕਹਿ ਹੋਰ ਸੋਚੀ ਪੈ ਗਿਆ ਕਿ ਜੇ ਇਹ ਸਾਡਾ ਸਭ ਕੁਝ ਖੋਹ ਲਵੇ ਤਾਂ ਅਸੀਂ ਫਿਰ ਪੁੰਨ ਕਾਹਦੇ ਨਾਲ ਕਰਾਂਗੇ। ਅੱਛਾ, ਭਾਵੀਂ ਪ੍ਰਬਲ ਹੈ, ਸਹੋ, ਹੇ ਮਨ ਸਹੋ। ਇਹਨਾਂ ਨੂੰ ਭੂਮੀਏ ਦੇ ਘਰ ਆ ਗਿਆ ਅਤੇ ਉਹ ਬੰਦਾ ਸਤਿਗੁਰੂ ਨੂੰ ਸਾਥੀਆਂ ਸਣੇ ਉੱਥੇ ਛੋੜ ਕੇ ਨਮਸਕਾਰ ਕਰਕੇ ਚਲਾ ਗਿਆ। ਜਦ ਭੂਮੀਏ ਨੂੰ ਖਬਰ ਹੋਈ ਕਿ ਮੇਰੇ ਘਰ ਕੋਈ ਬੜੇ ਤੇਜ਼ ਰੂਪ ਵਾਲਾ ਸੰਤ ਆਇਆ ਹੈ ਅਤੇ ਉਸਦੇ ਨਾਲ ਉਸਦੇ ਦੇਸ਼ ਦਾ ਕੋਈ ਹੋਰ ਸਾਧੂ ਵੀ ਹੈ, ਹਿੱਕੇ ਕੋਈ ਹੋਰ ਸੰਤ ਹੈ, ਤਾਂ ਉਹ ਆਦਰ ਕਰਨ ਲਈ ਆਇਆ ਅਤੇ ਬੜੇ ਭਾਉ ਨਾਲ ਸੋਹਣੇ ਟਿਕਾਣੇ ਬਿਠਾ ਕੇ ਲੱਗਾ ਖਾਤਰਦਾਰੀ ਕਰਨ। ਦਰਸ਼ਨ ਕਰਕੇ ਠੰਡ ਪਈ। ਦਿਲ ਨੂੰ ਕਹਿਣ ਲੱਗਾ ਕਿ ਐਸਾ ਸੋਹਣਾ ਦੀਦਾਰ ਅੱਗੇ ਨਹੀਂ ਸੀ ਕਦੇ ਡਿੱਠਾ। ਖਿੱਚ ਪਵੇ ਸੋ ਮਿੱਠੇ ਲੱਗਣ, ਸੋ ਪਰ ਸਮਝ ਨਾ ਆਵੇ ਸੋ ਕਿ ਕਿਉਂ। ਭੂਮੀਏ ਨੇ ਪਹਿਲਾਂ ਬਚਨਾਂ ਦਾ ਆਦਰ ਭਾਉ ਕੀਤਾ, ਫਿਰ ਚਰਨ ਧੋਤੇ ਅਤੇ ਫਿਰ ਆਖਣ ਲੱਗਾ, ਜੀਓ ਸੰਤ ਜੀ, ਅੰਨ ਭੋਜਨ ਤਿਆਰ ਹੈ, ਆਓ ਆਪ ਜੀਵੋ। ਤਾਂ ਸਤਿਗੁਰੂ ਜੀ ਨੇ ਆਖਿਆ, ਭਾਈ ਭਲਾ ਹੋਵੀ, ਅਸਾਂ ਨੂੰ ਪਹਿਲੋਂ ਦੱਸ ਜੋ ਤੂੰ ਕਿਰਤ ਕੀ ਕਰਦਾ ਹੈ। ਇਹ ਸੁਣ ਕੇ ਭੂਮੀਏ ਦੇ ਜੀਅ ਵਿੱਚ ਇੱਕ ਟੋਆ ਜਿਹਾ ਪੈ ਗਿਆ। ਸੋਚਣ ਲੱਗਾ ਕਿ ਜੇ ਮੈਂ ਆਖਦਾ ਹਾਂ ਕਿ ਮੈਂ ਚੋਰੀ ਕਰਦਾ ਹਾਂ ਅਤੇ ਧਾੜੇ ਮਾਰਦਾ ਹਾਂ ਤਾਂ ਗੱਲ ਕੋਝੀ ਹੋਈ, ਅਤੇ ਕੂੜ ਮਾਰਦਾ ਹਾਂ ਤਾਂ ਇਹ ਪੂਰੇ ਭਾਂਡੇ ਜਾਪਦੇ ਹਨ, ਲੱਖ ਲੈਣਗੇ। ਜੇ ਇਹ ਕਿਤੇ ਕਿਸੇ ਵੈਰੀ ਤੋਂ ਸੂਹ ਸੁਣ ਹੀ ਆਏ ਹੋਣ ਕਿ ਮੇਰਾ ਕਿੱਤਾ ਮਾਰਨਾ ਅਤੇ ਖੋਹਣਾ ਹੈ, ਤਾਂ ਮੂੰਹ 'ਤੇ ਸ਼ਰਮਿੰਦੀਆਂ ਕਰ ਦੇਣਗੇ। ਕਿਵੇਂ ਇਹਨਾਂ ਅੱਗੇ ਕੂੜ ਕਹਾਂ। ਜਿਸ ਵੇਲੇ ਇਸਦਾ ਮਨ ਇਸ ਤਰ੍ਹਾਂ ਦੀਆਂ ਸੋਚਾਂ ਵਿੱਚ ਸੀ, ਸ਼੍ਰੀ ਗੁਰੂ ਜੀ ਇਸ ਦੇ ਚਿਹਰੇ ਵੱਲ ਪਵਿੱਤਰ ਨਜ਼ਰ ਪਾ ਕੇ ਤੱਕ ਰਹੇ ਸਨ। ਇਸ ਨਜ਼ਰ ਨਾਲ ਇਸ ਦੇ ਪਾਪ ਇਸ ਦੇ ਅੰਦਰ ਕੰਮ ਪਏ ਸਨ ਅਤੇ ਮਨ ਨੇ ਸੋਝੀ ਵੱਲ ਰੁੱਖ ਕਰ ਲਿਆ। ਪਰ ਕਿਸੇ ਘਬਰਾ ਜਿਹੇ ਵਿੱਚ, ਇਸ ਘਬਰਾ ਵਿੱਚ, ਇਸ ਦੁਚਿਆਈ ਵਿੱਚ ਜੋ ਅੰਦਰ ਰੇੜਕਾ ਪਿਆ, ਉਸ ਨਾਲ ਮੱਖਣ ਵਾਂਗ ਸੱਚ ਉੱਪਰ ਤਰ ਆਇਆ ਅਤੇ ਉਸਦੇ ਮੂੰਹੋਂ ਨਿਕਲ ਗਿਆ, ਦਾਤਾ ਮੇਰੇ, ਰੋਜ਼ੀ ਮੇਰੀ ਮਾੜੀ ਹੈ, ਕਿਰਤ ਮੇਰੀ ਚੰਗੀ ਨਹੀਂ, ਤੁਸੀਂ ਪੁੱਛਿਆ ਹੈ ਦੱਸ, ਮੈਨੂੰ ਡਰ ਲੱਗਦਾ ਹੈ ਸੱਚ ਬੋਲਣ ਤੋਂ, ਪਰ ਸੱਚ ਇਹ ਹੈ ਕਿ ਮੈਂ ਦਿਨੇ ਰਾਹ ਖਹਿੜੇ ਲੁੱਟਦਾ ਹਾਂ, ਰਾਤ ਚੋਰੀਆਂ ਕਰਵਾਉਂਦਾ ਹਾਂ, ਪਰ ਇੱਕ ਗੱਲ ਜੇ ਮੈਂ ਲਿਆਉਂਦਾ ਭਲੇ ਅਰਥਾਂ ਹਾਂ, ਸਦਾ ਵਰਤ ਮੇਰਾ ਜੇ ਜਾਰੀ, ਆਇਆ ਗਿਆ ਸਾਧ ਸੰਤਾਂ ਸਭ ਵਰੋਸ ਆ ਕੇ ਜਾਂਦਾ ਹੈ ਇੱਥੋਂ, ਦੂਰੋਂ ਦੂਰੋਂ ਸਾਧੂ ਸੰਤ ਇੱਥੇ ਆਉਂਦੇ ਹਨ ਅਤੇ ਮੈਂ ਸੇਵਾ ਕਰਦਾ ਹਾਂ ਹਰ ਤਰ੍ਹਾਂ ਨਾਲ, ਸਭ ਸੰਤ ਪ੍ਰਸੰਨ ਜਾਂਦੇ ਹਨ, ਆਖਦੇ ਹਨ ਜੋ ਤੇਰੇ ਜੈਸਾ ਪੁੰਨੀ ਤੂੰ ਹੀ ਹੈ, ਸੋ ਮੈਂ ਜਿੰਨਾ ਪਾਸ ਹੈ ਉਹਨਾਂ ਤੋਂ ਖਾਂਦਾ ਹਾਂ ਅਤੇ ਅਭਿਆਗਤਾਂ ਨੂੰ ਵਰਸਾਉਂਦਾ ਹਾਂ। ਸਤਿਗੁਰੂ ਜੀ ਮੁਸਕਰਾਏ ਅਤੇ ਕਹਿਣ ਲੱਗੇ, ਭਲਾ ਹੋਵੀ, ਸੱਚ ਬੋਲਿਆ ਈ।
ਵਾਹਿਗੁਰੂ।